ਸਰ ਖਫਰੀ ਦੀ
ਸਵੇਰੇ ਉੱਠ ਕੇ ਕੁੜੀਏ ਤੂੰ ਵੀ ਚਰਖਾ ਡਾਲੇ, ਅੱਜ ਸਵੇਰੇ ਉੱਠ
Yeah, buddy! आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी, फॉर मोर डिटेल्स विजिट eawaz.com।
करीम ही जो ठहरा तो करम का क्या ठिकाना। हूँ मैं कल बगो हबीब का, हुआ यू में आला नसीब का, ये नसीब जो है खुला हुआ तेरे करम का कमाल है। किस हाल में बंदाह करे शुक्र मुर्ग का, किस हाल में बंदाह करे शुक्र मुर्ग का,
किस हाल में बंदाह करे शुक्र मुर्ग का, किस हाल में बंदाह करे शुक्र मुर्ग का।
नी जगम को समंदर अभी कर दे,
वो चाहे तो पुलिस को समंदर अभी कर दे,
कुछ देर में हालात बदल जाएंगे तेरे,
कुछ देर में हालात बदल जाएंगे तेरे।
तू एक अमल कर जो खुदा दिल कर फेरे, करता है सब भाई है तेरे,
तो हकत करता है सब भाई है तेरे,
कर प्यार सभी से के ये काम आएंगे तेरे,
कर प्यार सभी से के ये काम आएंगे तेरे।
करता है खुदा प्यार सदा बंदों से अपने, किस हाल में बंदाह करे शुक्र मुर्ग का,
किस हाल में बंदाह करे शुक्र मुर्ग का।
नी जगम बनिदा निदा पादम बगा मगरे निरसा, तनी निदा न पापम मगा गगग निरसा निरसा निरसा।
शीशे
You are listening to WTOR 770 AM, Youngstown, Toronto.
WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
The views expressed on the preceding program may not necessarily be those of the owner or management of WTOR radio station.
Security
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਨ। ਲਾਇਸੈਂਸ ਨੰਬਰ 10530, ਕਾਲ 9058122800, 9058122800, ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ। ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੋਰਾ ਨੂੰ
9057933636,
9057936336, ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ।
$10 ਵਿੱਚ ਟੀਵੀ, $10 ਵਿੱਚ ਆਈਪੈਡ, $10 ਵਿੱਚ ਪ੍ਰੈਸ਼ਰ ਕੁੱਕਰ, ਜਾਂ $10 ਵਿੱਚ ਕਈ ਸਾਰੇ ਗਿਫਟ ਜਿੱਤਣ ਦਾ ਮੌਕਾ ਹੈ ਤੁਹਾਡੇ ਕੋਲ। ਤੁਹਾਡਾ ਆਪਣਾ ਅਸ਼ੋਕਾ ਅਤੇ ਏਸ਼ੀਅਨ ਫੂਡ ਸੈਂਟਰ ਲੈ ਕੇ ਆਇਆ ਹੈ ਰੈਫਲ ਡਰਾਅ। 1 ਅਕਟੂਬਰ ਤੋਂ 7 ਨਵੰਬਰ ਵਿਚਕਾਰ ਕਿਸੇ ਵੀ ਏਸ਼ੀਅਨ ਫੂਡ ਸੈਂਟਰ ਤੇ ਆਓ ਅਤੇ $10 ਵਿੱਚ ਕੋਈ ਵੀ ਅਸ਼ੋਕਾ ਪ੍ਰੋਡਕਟ ਖਰੀਦ ਕੇ ਤੁਸੀਂ ਜਿੱਤ ਸਕਦੇ ਹੋ 13 ਗਿਫਟ। ਇਹ ਆਫਰ ਏਸ਼ੀਅਨ ਫੂਡ ਸੈਂਟਰ ਦੇ ਸਾਰੇ ਆਊਟਲੈਟਸ ਤੇ ਅਵੇਲੇਬਲ ਹੈ। ਤਾਂ ਫਿਰ ਕਿਸ ਗੱਲ ਦਾ ਇੰਤਜ਼ਾਰ? ਲੈ ਕੇ ਜਾਓ ਕਈ ਸਾਰੇ ਉਪਹਾਰ। ਅਸ਼ੋਕਾ, ਦ ਓਰਿਜਿਨਲ ਟੇਸਟ ਆਫ ਇੰਡੀਆ।
ਮਿੱਠਾ ਕੋਈ ਕਹੇ ਨਮਕੀਨ, ਇੱਕ ਬਾਤ ਤੋਂ ਪੱਕੀ ਹੈ ਕਿ ਸਭ ਹੈ ਇਸਕੇ ਸ਼ੌਕੀਨ।
राजधानी स्वीट्स और रेस्टोरेंट की ओर से आप सभी को दिवाली की हार्दिक शुभकामनाएं। वी विश यू ऑल अ वेरी हैप्पी एंड जॉयस दिवाली।
ये है राजधानी राजधानी राजधानी
राजधानी स्वीट्स एंड रेस्टोरेंट की ओर से शुभ दीपावली।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6477702V23।
लाइसेंस नंबर 10394।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਡਗ ਫੋਰਡ ਇਹ ਕਹਿੰਦਾ ਹੈ ਕਿ ਇਹ ਆਮ ਆਦਮੀ ਲਈ ਹੈ, ਪਰ ਇਸਨੇ ਕੀਤਾ ਕੀ? ਫੋਰਡ ਹਰ ਮੌਕੇ ਪਰਿਵਾਰਾਂ ਨੂੰ ਨਿਰਾਸ਼ ਕਰ ਦਿੰਦਾ ਹੈ। ਜਦੋਂ ਕਰਮਚਾਰੀਆਂ ਨੂੰ ਪੇਡ ਸਿਕ ਡੇਜ਼ ਦੀ ਲੋੜ ਹੁੰਦੀ ਹੈ, ਡਗ ਫੋਰਡ ਉਹਨਾਂ ਨੂੰ ਇਨਕਾਰ ਕਰ ਦਿੰਦਾ ਹੈ। ਜਦੋਂ ਲੋਕਲ ਕਾਰੋਬਾਰਾਂ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ, ਫੋਰਡ ਵੱਡੇ ਸਟੋਰ ਦਾ ਪੱਖ ਲੈਂਦਾ ਹੈ, ਅਤੇ ਸੀਨੀਅਰ ਕੇਅਰ ਵਿੱਚ ਸੰਕਟ ਸਮੇਂ ਫੋਰਡ ਮਾਲਕਾਂ ਦੇ ਮੁਨਾਫਿਆਂ ਦੀ ਰੱਖਿਆ ਕਰਦਾ ਹੈ ਆਮ ਆਦਮੀ ਲਈ। ਵਾਕਈ ਡਗ ਫੋਰਡ ਆਪਣੇ ਦੋਸਤਾਂ ਲਈ ਮੌਜੂਦ ਹੈ, ਤੁਹਾਡੇ ਲਈ ਨਹੀਂ। ਓਨਟੇਰੀਆ ਦੀ NDP ਵੱਲੋਂ ਇੱਕ ਸੁਨੇਹਾ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ, ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1777। ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472946400, ਜਾਂ ਫਿਰ ਲੰਡਨ 6474182130, ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਕੰਮਾਂ ਕਾਰਾਂ ਤੇ ਡਟੇ ਹੋਏ ਹੋਵੋਗੇ। ਜਿਹੜੇ ਸੱਜਣ ਮਿੱਤਰ ਕਾਰਾਂ ਦੇ ਵਿੱਚ ਜਾ ਰਹੇ ਨੇ, ਉਹ ਸਾਡਾ ਪ੍ਰੋਗਰਾਮ ਸੁਣ ਰਹੇ ਹੋਣਗੇ। ਬਹੁਤੀ ਵਾਰੀ ਦੋਸਤੋ ਸਾਡਾ ਪ੍ਰੋਗਰਾਮ ਆ ਜਿਹੜਾ ਉਹ ਫੋਨ ਤੇ ਵੀ ਸੁਣਿਆ ਜਾ ਸਕਦਾ ਹੁੰਦਾ, eawaz.com ਤੇ ਜਾ ਕੇ ਵੈਬਸਾਈਟ ਤੇ ਜਾ ਕੇ ਵੀ ਸੁਣਿਆ ਜਾ ਸਕਦਾ, ਐਪ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ। ਸੈਫ ਧੰਨਵਾਦ ਤੁਹਾਡਾ ਜੀ, ਜਿਹੜੇ ਸਵੇਰੇ ਸਵੇਰੇ ਸਾਡਾ ਪ੍ਰੋਗਰਾਮ ਲਾ ਲੈਂਦੇ ਹੋ, ਮਿਹਰਬਾਨੀ ਬਹੁਤ ਬਹੁਤ। ਪ੍ਰੋਗਰਾਮ ਦੇ ਦੌਰਾਨ ਸਾਡਾ ਜਿਹੜਾ ਨੰਬਰ ਆ ਉਹ ਹੁੰਦਾ 416-620-1778। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕੋਈ ਗੱਲਬਾਤ ਕਰਨੀ ਹੈ ਤਾਂ ਮੇਰਾ ਨੰਬਰ ਹੁੰਦਾ 6473008436, 647-384-3636। ਰਾਣਾ ਜੀ ਦਾ ਨੰਬਰ ਹੁੰਦਾ 905-915-84-84। ਆ ਜਿਹੜੇ ਦਿਨ ਨੇ ਦੋਸਤੋ, ਇਹ ਤਿਉਹਾਰਾਂ ਦੇ ਦਿਨ ਨੇ, ਬਹੁਤ ਚੰਗੀ ਗੱਲ ਆ ਜੀ। ਲੋਕਾਂ ਦੀ ਜ਼ਿੰਦਗੀ ਦਾ ਜਿਹੜਾ ਰੁਟੀਨ ਆ ਉਹ ਥੋੜਾ ਜਿਹਾ ਟੁੱਟਦਾ, ਲੋਕ ਵੱਖਰੇ ਤਰ੍ਹਾਂ ਬਿਹੇਵ ਕਰਨ ਲੱਗਦੇ ਨੇ। ਕਈ ਤਾਂ ਰੱਜ ਕੇ ਖਾਂਦੇ ਪੀਂਦੇ ਨੇ, ਕਈ ਭੁੱਖੇ ਰਹਿੰਦੇ ਨੇ, ਕਈ ਸੋਹਣੇ ਸੋਹਣੇ ਕੱਪੜੇ ਪਾਉਂਦੇ ਨੇ। ਚੰਗੀ ਗੱਲ ਆ ਜੀ, ਬਹੁਤ ਚੰਗੀ ਗੱਲ ਆ। ਸਾਰਿਆਂ ਨੂੰ ਆਪੋ ਆਪਣੇ ਤਿਉਹਾਰ ਮਨਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਆਪੋ ਆਪਣੇ ਨਾਲ ਆਪੋ ਆਪਣੇ ਢੰਗ ਨਾਲ ਜ਼ਿੰਦਗੀ ਜਿਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਆਪੋ ਆਪਣੇ ਢੰਗ ਨਾਲ ਸੋਚਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਸਿਆਣੇ ਕਹਿੰਦੇ ਆ ਕਿ ਮਨੁੱਖੀ ਦਿਮਾਗ ਆ ਜਿਹੜਾ ਉਹ ਬਣਿਆ ਹੀ ਸੋਚਣ ਲਈ ਆ, ਕੁਝ ਵੀ ਨਾ ਸੋਚਣਾ ਇਹ ਮੁਰਦੇ ਦੀ ਨਿਸ਼ਾਨੀ ਆ, ਕੁਝ ਵੀ ਨਾ ਸੋਚਣਾ। ਇਸ ਕਰਕੇ ਕੁਝ ਨਾ ਕੁਝ ਸੋਚਣਾ ਚਾਹੀਦਾ, ਭਾਵੇਂ ਗਲਤ ਹੀ ਸੋਚੋ, ਠੀਕ ਸੋਚੋ ਤਾਂ ਬਹੁਤ ਵਧੀਆ। ਜੇ ਗਲਤ ਵੀ ਸੋਚੋਗੇ ਨਾ ਦਿਮਾਗ ਚੱਲਣ ਲੱਗੂਗਾ, ਜੇ ਦਿਮਾਗ ਨੂੰ ਵਰਤਾਂਗੇ ਹੀ ਨਹੀਂ ਤੇ ਫਿਰ ਦਿਮਾਗ ਨੂੰ ਵੀ ਖੈਰ ਉਸ ਤਰ੍ਹਾਂ ਦੀ ਜੰਗ ਤਾਂ ਨਹੀਂ ਲੱਗਦੀ ਜਿਵੇਂ ਆਪਾਂ ਸੋਚਦੇ ਹਾਂ। ਪਰ ਕਹਿੰਦੇ ਨੇ ਕਿ ਜੇ ਦਿਮਾਗ ਸੋਚਣਾ ਬੰਦ ਕਰ ਦੇ, ਜਿਵੇਂ ਮਸਲ ਨੂੰ ਆਪਾਂ ਯੂਜ਼ ਕਰਨਾ ਬੰਦ ਕਰ ਦਈਏ ਤੇ ਮਸਲ ਵੀਕ ਹੋ ਜਾਂਦੇ, ਇਸ ਤਰ੍ਹਾਂ ਜੇ ਆਪਾਂ ਸੋਚਣਾ ਹੀ ਨਾ ਸ਼ੁਰੂ ਕੀਤਾ, ਸੋਚਣ ਲੱਗੇ ਹੀ ਨਾ, ਤੇ ਦਿਮਾਗ ਦਾ ਫਾਇਦਾ ਵੀ ਕੀ ਹੈ। ਇਸ ਤਰ੍ਹਾਂ ਹਲਕੇ ਮੂਡ ਦੇ ਵਿੱਚ ਕਈ ਵਾਰੀ ਜਿਹੜੇ ਫਿਲੋਸਫਰ ਉਹ ਵੀ ਕਹਿ ਦਿੰਦੇ, ਕਹਿੰਦੇ ਜੀ ਸੋਚੋ ਕੁਛ, ਭਾਵੇਂ ਗਲਤੀ ਸੋਚੋ, ਬਸ ਸੋਚਣ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਿਲ ਹੋਵੋ। ਜਿਵੇਂ ਮੈਂ ਕਿਹਾ ਕਿ ਜ਼ਿੰਦਗੀ ਦਾ ਰੁਟੀਨ ਟੁੱਟਦਾ ਤਿਉਹਾਰਾਂ ਦੇ ਦੌਰਾਨ, ਚੰਗੀ ਗੱਲ ਆ। ਜ਼ਿੰਦਗੀ ਰੰਗ ਬਿਰੰਗੇ ਰੰਗਾਂ ਨਾਲ ਭਰਦੀ ਆ। ਆਲੇ ਦੁਆਲੇ ਨਿਗਾਹ ਮਾਰ ਕੇ ਵੇਖਿਓ ਤੁਸੀਂ, ਦੀਵਾਲੀ ਤੇ ਦੁਸ਼ਹਿਰੇ ਤੇ ਅਲੱਗ ਅਲੱਗ ਧਰਮਾਂ ਦੇ ਜਿਹੜੇ ਤਿਉਹਾਰ ਹੁੰਦੇ ਨੇ, ਭਾਵੇਂ ਹਿੰਦੂਆਂ ਦੇ ਹੋਣ, ਮੁਸਲਮਾਨਾਂ ਦੇ ਹੋਣ, ਸਿੱਖਾਂ ਦੇ ਹੋਣ, ਈਸਾਈਆਂ ਦੇ ਹੋਣ, ਬਸ ਲੋਕ ਆਪੇ ਤੋਂ ਬਾਹਰ ਹੋਏ ਹੁੰਦੇ ਆ ਜੀ। ਲੋਕਾਂ ਦੇ ਅੰਦਰੋਂ ਨਾ ਆਪਣਾ ਆਪ ਬਾਹਰ ਉਮੜ ਉਮੜ ਕੇ ਆਉਂਦਾ, ਐਂ ਲੱਗਦਾ ਵੀ ਕਾਸ਼ ਦੁਨੀਆ ਇੰਨੀ ਖੁਸ਼ ਹੋਵੇ। ਤੇ ਪਰ ਜਦੋਂ ਸੋਚਣ ਦੀ ਪ੍ਰਕਿਰਿਆ ਦੀ ਗੱਲ ਚੱਲਦੀ ਹੈ ਤਾਂ ਕਈ ਵਾਰੀ ਇਹ ਵੀ ਗੱਲ ਦਿਮਾਗ 'ਚ ਆ ਜਾਂਦੀ ਹੈ ਵੀ ਸੋਚ ਉਹ ਹੀ ਸਦੀਆਂ ਪੁਰਾਣੀ ਆ। ਸਦੀਆਂ ਪੁਰਾਣੀ ਕਿਵੇਂ ਬਈ? ਜਿਹੜਾ ਤਾਂ ਉਹਨਾਂ ਵਾਂਗੂ ਸੋਚਦਾ ਤਿਉਹਾਰਾਂ ਦੇ ਵਿੱਚ, ਉਹ ਉਹਨਾਂ ਨੂੰ ਰੱਬ ਦਾ ਬੰਦਾ ਲੱਗਦਾ, ਉਹਨਾਂ ਨੂੰ ਆਪਣਾ ਆਪਣਾ ਲੱਗਦਾ। ਤੇ ਜਿਹੜਾ ਕੋਈ ਵੱਖਰੀ ਗੱਲ ਕਰ ਦਿੰਦਾ ਉਹਨੂੰ ਉਹ ਟੋਲਰੇਟ ਨਹੀਂ ਕਰਦੇ। ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਕਿ ਜਦੋਂ ਮਨੁੱਖੀ ਸਭਿਅਤਾ ਸ਼ੁਰੂ ਹੋਈ ਹੈ, ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਹੁੰਦੇ ਸੀ, ਅਲੱਗ ਅਲੱਗ ਤਰ੍ਹਾਂ ਦੇ ਅਲੱਗ ਅਲੱਗ ਤਰ੍ਹਾਂ ਲੋਕ ਸੋਚਦੇ ਸੀ। ਤੇ ਬਹੁਤ ਵਾਰ ਤਾਂ ਇਸ ਤਰ੍ਹਾਂ ਹੁੰਦਾ, ਬਹੁਤ ਵਾਰ ਕੀ ਮਨੁੱਖ ਨੇ ਜਿਵੇਂ ਜਿਵੇਂ ਵਿਕਾਸ ਕੀਤਾ, ਇੱਕ ਬੰਦੇ ਦੇ ਦਿਮਾਗ 'ਚ ਜਿਹੜੇ ਵਿਚਾਰ ਆਉਂਦੇ ਸੀ, ਪਹਿਲਾਂ ਤਾਂ ਤੁਸੀਂ ਇਹ ਅੰਦਾਜ਼ਾ ਲਾਓ ਵੀ ਵਿਚਾਰਾਂ ਨੂੰ ਵਿਅਕਤ ਕਰਨ ਦਾ ਕੋਈ ਢੰਗ ਹੀ ਨਹੀਂ ਸੀ ਹੁੰਦਾ। ਬੋਲੀ ਇਸੇ ਕਰਕੇ ਵਿਕਸਿਤ ਹੋਈ ਆ ਨਾ, ਬੰਦੇ ਨੇ ਆਪਣੇ ਵਿਚਾਰਾਂ ਨੂੰ ਆਵਾਜ਼ ਦੇਣੀ ਸ਼ੁਰੂ ਕੀਤੀ, ਇਸ਼ਾਰਿਆਂ ਦੇ ਰਾਹੀਂ ਚੀਕਾਂ ਮਾਰ ਕੇ। ਬੋਲੀ ਦੇ ਕੁਝ ਸ਼ਬਦ ਆ ਜਿਹੜੇ ਉਹ ਲੱਭੇ ਗਏ, ਹੌਲੀ ਹੌਲੀ ਬੋਲੀ ਵਿਕਸਿਤ ਹੋ ਗਈ। ਅੱਛਾ ਭਲਾ ਜੇ ਆਪਾਂ ਆਪਣੇ ਵਿਚਾਰਾਂ ਨੂੰ ਸ਼ਬਦ ਹੀ ਨਹੀਂ ਦੇਣਾ ਤੇ ਫਿਰ ਬੋਲੀ ਦਾ ਵੀ ਕੀ ਫਾਇਦਾ? ਫਿਰ ਤਾਂ ਇੱਕ ਉੱਤੋਂ ਹੁਕਮ ਹੋ ਜਾਣਾ ਚਾਹੀਦਾ ਵੀ ਭਾਈ ਆਹ ਹੀ ਸ਼ਬਦ ਬੋਲੇ ਜਾਣਗੇ, ਇਸ ਤਰ੍ਹਾਂ ਹੀ ਸੋਚਿਆ ਜਾਊਗਾ। ਤੇ ਡਿਕਟੇਟਰਸ਼ਿਪ 'ਚ ਇਸ ਤਰ੍ਹਾਂ ਹੀ ਹੁੰਦਾ। ਖੈਰ ਡਿਕਟੇਟਰਸ਼ਿਪ ਬਾਰੇ ਬਾਅਦ ਵਿੱਚ ਗੱਲ ਕਰਾਂਗੇ, ਆਪਾਂ ਗੱਲ ਤਿਉਹਾਰਾਂ ਦੇ ਦੌਰਾਨ ਮਨੁੱਖੀ ਮਾਨਸਿਕਤਾ ਦੀ ਕਰ ਰਹੇ ਹਾਂ। ਜਦੋਂ ਫਿਰ ਗੱਲ ਤਿਉਹਾਰਾਂ ਦੀ ਆਉਂਦੀ ਹੋਵੇ ਤੇ ਫਿਰ ਤੁਹਾਨੂੰ ਪਤਾ ਬਈ ਮਨੁੱਖ ਦਾ ਧਿਆਨ ਢਿੱਡ ਵੱਲ ਹੁੰਦਾ ਜ਼ਿਆਦਾ ਤੇ ਦਿਮਾਗ ਵੱਲ ਹੁੰਦਾ ਨਹੀਂ। ਫਿਰ ਵੀ ਕੁਝ ਕੁ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ, ਜਿਹੜੀਆਂ ਸੋਚਣ ਵਾਲੀਆਂ ਨੇ, ਕਿਤੇ ਨਾ ਕਿਤੇ ਵਿਹਲੇ ਬੈਠ ਕੇ, ਕਿਉਂਕਿ ਤਿਉਹਾਰਾਂ ਦਾ ਮਤਲਬ ਇਹ ਤਾਂ ਹੈ ਨਹੀਂ ਵੀ 24 ਘੰਟੇ ਤੁਸੀਂ ਖਾਈ ਪੀ ਜਾਣਾ, 24 ਘੰਟੇ ਉਵੇਂ ਕੱਪੜੇ ਪਾ ਕੇ ਰੱਖਣੇ, ਕਿਤੇ ਨਾ ਕਿਤੇ ਤਾਂ ਵਿਹਲ ਮਿਲ ਹੀ ਜਾਂਦੀ ਆ ਨਾ। ਮੈਂ ਤਾਂ ਕਿਉਂ ਤਿਉਹਾਰਾਂ ਦੇ ਵਿੱਚ ਲੋਕ ਜ਼ਿਆਦਾ ਵਿਹਲੇ ਹੁੰਦੇ ਆ, ਕਿਤੇ ਨਾ ਕਿਤੇ ਕੁਝ ਆਹ ਗੱਲਾਂ ਨੇ, ਇਹ ਵੀ ਸੋਚ ਕੇ ਵੇਖਿਓ ਵੀ ਯਾਰ ਇਹਨਾਂ 'ਚ ਵੀ ਕੋਈ ਸੱਚਾਈ ਹੈ। ਜਦੋਂ ਤੁਸੀਂ ਇਸ ਸੋਚਣ ਦੇ ਰਸਤੇ ਤੇ ਤੁਰ ਪੋਗੇ ਤੇ ਫਿਰ ਤੁਹਾਨੂੰ ਲੱਗੂਗਾ ਵੀ ਹੈ ਦੁਨੀਆਂ ਦਾ ਲਾਈ ਲੱਗਾ, ਅੱਧ ਦਰਜੇ ਦੇ ਲਾਈ ਲੱਗਦੇ। ਬਸ ਜਿਹੜਾ ਇੱਕ ਰਸਤੇ ਤੁਰ ਪਿਆ ਤੇ ਮਗਰ ਦੂਸਰੇ ਤੁਰੇ ਆਉਂਦੇ ਨੇ। ਤੇ ਇਹ ਲਾਈ ਲੱਗਾਂ ਦੀ ਦੁਨੀਆਂ ਦੇ ਵਿੱਚ ਜਿਹੜੇ ਬਹੁਤੇ ਧਾਰਮਿਕ ਲੋਕ ਨੇ ਨਾ ਕਹਾਉਂਦੇ, ਜਿਹੜੇ ਹਰ ਗੱਲ ਤੇ ਕਹਿੰਦੇ ਨੇ ਭਾਈ ਜੀ ਮੇਰੇ ਕੋਲ ਤਾਂ ਬਸ ਜਿਹੜਾ ਕੁਝ ਰੱਬ ਨੇ ਦਿੱਤਾ ਸਾਰਾ ਕੁਝ ਹੈਗਾ, ਬਸ ਸਾਰਾ ਕੁਝ ਦੇਣ ਵਾਲਾ ਉਹੀ ਆ ਜੀ, ਲੈਣ ਵਾਲਾ ਵੀ ਉਹੀ ਆ, ਉਹ ਵੀ ਇਹਨਾਂ 'ਚ ਸ਼ਾਮਿਲ ਹੁੰਦੇ ਨੇ। ਹਾਲਾਂਕਿ ਸਾਡੇ 'ਚੋਂ 99% ਲੋਕ ਇਹ ਨੇ ਜਿਹੜੇ ਕਹਿੰਦੇ ਨੇ ਜੀ ਬਾਕੀ ਵਹਿਮ ਭਰਮ ਤਾਂ ਅਸੀਂ ਮੰਨਦੇ ਨਹੀਂ, ਪਰ ਰੱਬ ਨੂੰ ਮੰਨਣਾ ਕਿਹੜਾ ਵਹਿਮ ਭਰਮ ਆ, ਇਹ ਤਾਂ ਮੁੱਢ ਕਦੀਮਾਂ ਤੋਂ ਚੱਲਣ ਦਾ ਦੁਨੀਆਂ ਨੂੰ ਚਲਾਉਣ ਵਾਲਾ ਪਾਲਣ ਹਾਰ ਆ। ਠੀਕ ਹੈ, ਉਹ ਆਪਣੀ ਥਾਂ 'ਤੇ ਠੀਕ ਹੋਣਗੇ, ਉਹਨਾਂ ਦੇ ਆਪਣੇ ਵਿਚਾਰ ਨੇ, ਪਰ ਮੈਂ ਤਾਂ ਗੱਲ ਹੀ ਇਹ ਕਰਦੇ ਹਾਂ ਕਿ ਆਪਾਂ ਸੋਚਣਾ ਸ਼ੁਰੂ ਕਰੀਏ, ਅਲੱਗ ਅਲੱਗ ਵਿਚਾਰ ਆ ਜਿਹੜੇ ਉਹਨਾਂ ਨੂੰ ਵਿਅਕਤ ਕਰਨਾ ਸ਼ੁਰੂ ਕਰੀਏ। ਸਾਡੇ ਮਿੱਤਰ ਨੇ ਜੀ ਨਿਊਜ਼ੀਲੈਂਡ ਤੋਂ, ਅਵਤਾਰ ਸਿੰਘ, ਅਵਤਾਰ ਤਰਕਸ਼ੀਲ, ਵੈਸੇ ਤਾਂ ਉਹ ਅਕਸਰ ਹੀ ਵੱਖਰੇ ਨਜ਼ਰੀਏ ਤੋਂ ਗੱਲ ਕਰਦੇ ਰਹਿੰਦੇ ਨੇ, ਪਰ ਉਹਨਾਂ ਨੇ ਆਪਣੇ ਨਜ਼ਰੀਏ ਤੋਂ ਗੱਲ ਲਿਖੀ ਆ, ਥੋੜੀ ਜਿਹੀ ਸੁਣਨ ਵਾਲੀ ਆ। ਕਈ ਗੱਲਾਂ ਨੇ ਜੀ ਇਹ, ਕਹਿੰਦੇ ਜੇਕਰ ਰੱਬ ਵੱਲੋਂ ਪ੍ਰਾਰਥਨਾਵਾਂ ਸੁਣੀਆਂ ਜਾਂਦੀਆਂ ਹੁੰਦੀਆਂ ਤਾਂ ਭਾਰਤ ਵਿੱਚ ਕੋਈ ਵੀ ਮਸਲਾ ਨਹੀਂ ਸੀ ਰਹਿਣਾ, ਸਾਰੇ ਹੀ ਹੱਲ ਹੋ ਜਾਣੇ ਸੀ, ਕਿਉਂਕਿ ਸਵੇਰ ਤੋਂ ਸ਼ਾਮ ਤੱਕ ਸਾਰੇ ਹੀ ਪਾਠ ਪੂਜਾ ਕਰਨ ਲੱਗੇ ਹੁੰਦੇ ਆ। ਇੱਕ ਇੱਕ ਪਿੰਡ ਦੇ ਵਿੱਚ, ਛੋਟੇ ਜਿਹੇ ਕਸਬੇ ਦੇ ਵਿੱਚ 7-7, 8-8 ਧਾਰਮਿਕ ਸਥਾਨ ਹੁੰਦੇ, ਉੱਥੋਂ ਸਪੀਕਰ ਤੋਂ ਪ੍ਰਚਾਰ ਕੀਤਾ ਜਾਂਦਾ, ਬਾਕੀ ਸਵੇਰੇ ਉੱਠ ਕੇ ਸਭ ਹੀ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰਨ ਲੱਗੇ ਹੁੰਦੇ ਆ। ਤੁਸੀਂ ਹੁਣ ਇੱਥੇ ਕਾਰਾਂ ਟੈਕਸੀਆਂ ਜਾ ਰਹੇ ਹੋ, ਗੱਲ ਵੱਖਰੀ ਆ, ਹੋ ਸਕਦਾ ਤੁਹਾਡੇ ਵਿੱਚ ਵੀ ਬਹੁਤ ਸਾਰੇ ਹੁਣ ਉਹ ਕਰਦੇ ਹੋਣ ਪ੍ਰਾਰਥਨਾਵਾਂ। ਚਲੋ ਕੋਈ ਨੀ, ਮੈਂ ਪ੍ਰਾਰਥਨਾਵਾਂ ਦੇ ਬਹੁਤ ਵਿਰੋਧ ਦੇ ਵਿੱਚ ਨਹੀਂ, ਮੈਂ ਤਾਂ ਇੱਕ ਸੋਚਣ ਲਈ ਤੁਹਾਨੂੰ ਇੱਕ ਮਤਲਬ ਦਿੱਤਾ, ਨੁਕਤਾ ਦਿੱਤਾ, ਹਾਲਾਂਕਿ ਮੈਂ ਕਦੇ ਪ੍ਰਾਰਥਨਾ ਨਹੀਂ ਕਰਦਾ। ਕਹਿੰਦਾ ਜੀ ਜੇਕਰ ਛਿੱਕ ਮਾਰੀ ਤੇ ਕਿਸੇ ਕੰਮ ਦੇ ਹੋਣ ਵਿੱਚ ਰੁਕਾਵਟ ਪੈਂਦੀ ਹੁੰਦੀ ਤਾਂ ਭਾਰਤੀਆਂ ਦਾ ਕੋਈ ਕੰਮ ਨਹੀਂ ਸੀ ਹੋਣਾ। ਆਬਾਦੀ ਦੇ ਹਿਸਾਬ ਨਾਲ ਅੰਦਾਜ਼ਾ ਲਾਓ ਕਿੰਨੀਆਂ ਛਿੱਕਾਂ ਰੋਜ਼ਾਨਾ ਮਾਰੀਆਂ ਜਾਂਦੀਆਂ ਹੋਣ, ਪਰ ਜਦੋਂ ਵੀ ਛਿੱਕ ਵੱਜਦੀ ਹੈ ਸਾਡੇ ਉਹਨੂੰ ਮਾੜਾ ਗਿਣਿਆ ਜਾਂਦਾ, ਖਾਸ ਕਰਕੇ ਕਿ ਜੇ ਕੋਈ ਚੰਗਾ ਕੰਮ ਹੋਣ ਵਾਲਾ ਹੋਵੇ ਨਾ, ਤੇ ਜੇ ਕੋਈ ਬੰਦਾ ਛਿੱਕ ਮਾਰਦੇ ਕਹਿਣਗੇ ਦੁਰ ਫਿੱਟੇ ਮੂੰਹ। ਇਹ ਸ਼ਬਦ ਆ ਜੀ ਜਿਹੜਾ ਅਸੀਂ ਸ਼ੁਰੂ ਤੋਂ ਸੁਣਿਆ, ਜੇ ਕਿਤੇ ਛਿੱਕ ਵੱਜ ਜੇ ਇੱਥੇ ਤਾਂ ਬਲੈਸ ਯੂ ਕਹਿੰਦੇ ਆ, ਉੱਥੇ ਕਹਿਣਗੇ ਦੁਰ ਫਿੱਟੇ ਮੂੰਹ, ਚੰਗੇ ਕੰਮ 'ਚ ਡਿੱਕਾ ਪਾਤਾ। ਕਹਿੰਦੇ ਜੇਕਰ ਜੋਤਿਸ਼ੀ ਭਵਿੱਖ ਜਾਣਦੇ ਹੁੰਦੇ ਤਾਂ ਉਹਨਾਂ ਦੀ ਕੁਦਰਤੀ ਆਫ਼ਤਾਂ ਤੇ ਦੁਰਘਟਨਾਵਾਂ ਵਿੱਚ ਮੌਤ ਨਾ ਹੁੰਦੀ। ਜਿਹੜੇ ਜੋਤਿਸ਼ੀ ਦੂਜਿਆਂ ਦਾ ਭਵਿੱਖ ਦੱਸਦੇ ਆ, ਉਹਨਾਂ ਦੀ ਕਦੇ ਵੀ ਦੁਰਘਟਨਾਵਾਂ ਦੇ ਵਿੱਚ ਮੌਤ ਨਹੀਂ ਸੀ ਹੋਣੀ। ਜੇਕਰ ਜੋਤਿਸ਼ੀ ਲਾਟਰੀ ਦਾ ਨੰਬਰ ਦੱਸਣ ਦੇ ਯੋਗ ਹੁੰਦੇ ਤਾਂ ਉਹਨਾਂ ਦੇ ਰਿਸ਼ਤੇਦਾਰ ਕਰੋੜਪਤੀ ਹੁੰਦੇ। ਕਿਆ ਬਾਤ ਹੈ ਜੀ! ਜੇਕਰ ਬੰਦੇ ਦੇ ਜੇਬ ਨਾ ਹੁੰਦੀ ਤਾਂ ਜੋਤਿਸ਼ੀ ਕਦੇ ਵੀ ਬੰਦੇ ਦਾ ਹੱਥ ਨਾ ਦੇਖਦੇ। ਬਾਂਦਰ ਦੇ ਜੇਬ ਨਹੀਂ ਹੁੰਦੀ, ਇਸ ਕਰਕੇ ਉਸਦੇ ਹੱਥ ਦੀਆਂ ਰੇਖਾਵਾਂ ਕੋਈ ਜੋਤਿਸ਼ੀ ਨਹੀਂ ਦੇਖਦਾ। ਤੁਹਾਨੂੰ ਦੱਸਦਿਆਂ ਦੋਸਤੋ, ਬਾਂਦਰ ਇੱਕ ਅਜਿਹਾ ਜਾਨਵਰ ਆ ਜਿਹਦੇ ਹੱਥ ਦੀਆਂ ਰੇਖਾਵਾਂ ਹੁੰਦੀਆਂ, ਪਰ ਜੋਤਿਸ਼ੀ ਨਹੀਂ ਦੇਖਦੇ ਜੀ, ਕਿਉਂਕਿ ਬਾਂਦਰਾਂ ਤੋਂ ਪੈਸੇ ਨਹੀਂ ਮਿਲਦੇ ਜੋਤਿਸ਼ੀਆਂ ਨੂੰ। ਜੇਕਰ ਲੋਕਾਂ ਵੱਲੋਂ ਦਿੱਤਾ ਸਾਰਾ ਪਾਣੀ ਸੂਰਜ ਨੂੰ ਪਹੁੰਚ ਜਾਂਦਾ ਤਾਂ ਭਾਰਤੀਆਂ ਨੇ ਸੂਰਜ ਹੁਣ ਤੱਕ ਠੰਡਾ ਕਰ ਦੇਣਾ ਸੀ। ਜਿੰਨੇ ਰੱਬ ਦੇ ਨਾਂ ਤੇ ਖਾਣੇ ਨੂੰ ਭੋਗ ਲੱਗਦੇ ਹਨ, ਜੇ ਉਹ ਖਾਣਾ ਰੱਬ ਦੇ ਢਿੱਡ ਵਿੱਚ ਗਿਆ ਹੁੰਦਾ ਤਾਂ ਹੁਣ ਤੱਕ ਉਸਦਾ ਢਿੱਡ ਪਾਟ ਜਾਣਾ ਚਾਹੀਦਾ ਸੀ। ਇਹ ਸੋਚਣ ਵਾਲੀ ਗੱਲ ਆ ਦੋਸਤੋ, ਜਦੋਂ ਵੀ ਕੋਈ ਖਾਣਾ ਬਣਾਉਣੇ ਆਪਾਂ, ਖਾਸ ਕਰਕੇ ਧਾਰਮਿਕ ਸਥਾਨਾਂ 'ਚ ਉਹਨੂੰ ਭੋਗ ਲਾਇਆ ਜਾਂਦਾ। ਇਹ ਕਹਿੰਦੇ ਨੇ ਅਵਤਾਰ ਸਿੰਘ ਜੀ ਤਰਕਸ਼ੀਲ, ਕਹਿੰਦੇ ਜਿੰਨੇ ਰੱਬ ਦੇ ਨਾਂ ਤੇ ਖਾਣੇ ਨੂੰ ਭੋਗ ਲੱਗਦੇ ਆ, ਜੇ ਉਹ ਖਾਣਾ ਰੱਬ ਦੇ ਢਿੱਡ ਵਿੱਚ ਗਿਆ ਹੁੰਦਾ ਤਾਂ ਹੁਣ ਤੱਕ ਉਸਦਾ ਢਿੱਡ ਪਾਟ ਜਾਣਾ ਚਾਹੀਦਾ ਸੀ। ਜਿੰਨਾ ਰੱਬ ਦੇ ਨਾਂ ਤੇ ਚੜਾਵਾ ਚੜਦਾ ਹੈ, ਜੇ ਰੱਬ ਤਾਈਂ ਪਹੁੰਚ ਜਾਂਦਾ ਤਾਂ ਸਭ ਬੈਂਕਾਂ ਵਿੱਚ ਉਸਦੇ ਹੀ ਖਾਤੇ ਹੋਣੇ ਸੀ। ਦੇਖ ਲਓ ਜੀ ਕਿੰਨਾ ਚੜਾਵਾ ਚੜਦਾ ਸਵੇਰ ਤੋਂ ਸ਼ਾਮ ਤੱਕ। ਜੇਕਰ ਰੱਬ ਕੀੜੇ ਨੂੰ ਪੱਥਰਾਂ ਵਿੱਚ ਰਿਜ਼ਕ ਦਿੰਦਾ ਹੁੰਦਾ ਤਾਂ ਧਰਤੀ ਉੱਪਰ ਬੈਠੇ ਲੋਕ ਕਦੇ ਭੁੱਖੇ ਨਾ ਮਰਦੇ। ਕਹਿੰਦੇ ਆ ਨਾ ਰੱਬ ਆ ਜਿਹੜਾ, ਉਹ ਤਾਂ ਪੱਥਰਾਂ ਦੇ ਵਿੱਚ ਜਿਹੜੇ ਕੀੜੇ ਬੈਠੇ ਉਹਨਾਂ ਨੂੰ ਵੀ ਰਿਜ਼ਕ ਦੇ ਦਿੰਦਾ। ਤੇ ਫਿਰ ਭਾਈ ਜਿਹੜੇ ਧਰਤੀ ਦੇ ਉੱਤੇ ਤੁਰੇ ਫਿਰਦੇ ਆ ਇਨਸਾਨ, ਉਹ ਕਦੇ ਭੁੱਖੇ ਨਾ ਮਰਦੇ, ਕਿਉਂਕਿ ਉਹਨਾਂ ਨੂੰ ਵੀ ਦੇਣਾ ਹੀ ਸੀ ਉਹਨੇ। ਜੇਕਰ ਰੱਬ ਗਰੀਬੀ ਦਾਅਵੇ ਮਿਲਦਾ ਹੁੰਦਾ ਤਾਂ ਭਾਰਤ ਦੀ 70% ਦੇ ਕਰੀਬ ਆਬਾਦੀ ਨੂੰ ਹੁਣ ਤੱਕ ਮਿਲ ਜਾਣਾ ਚਾਹੀਦਾ ਸੀ। ਇਹ ਵੀ ਕਿਹਾ ਜਾਂਦਾ ਵੀ ਰੱਬ ਤਾਂ ਭਾਈ ਗਰੀਬਾਂ ਦੇ ਵਿੱਚ ਵੱਸਦਾ। ਚਲੋ, ਜੇਕਰ ਮਰਨ ਤੋਂ ਬਾਅਦ ਆਤਮਾ ਭਟਕਦੀ ਹੁੰਦੀ ਤਾਂ ਜਾਨਵਰਾਂ ਦੀਆਂ ਆਤਮਾਵਾਂ ਵੀ ਭਟਕਦੀਆਂ ਹੋਣੀਆਂ ਸੀ, ਉਹਨਾਂ ਦੀ ਤਾਂ ਕੋਈ ਗਤੀ ਨਹੀਂ ਕਰਦਾ। ਜੇ ਰੱਬ ਹਰ ਇਨਸਾਨ ਵਿੱਚ ਵੱਸਦਾ ਹੁੰਦਾ ਤਾਂ ਕਦੇ ਵੀ ਇੱਕ ਇਨਸਾਨ ਦੂਜੇ ਦਾ ਕਤਲ ਨਾ ਕਰਦਾ। ਜੇ ਰੱਬ ਇੱਕ ਹੁੰਦਾ ਤਾਂ ਵੱਖ ਵੱਖ ਧਰਮਾਂ ਵਾਲੇ ਲੋਕ ਆਪਸ ਵਿੱਚ ਕਦੇ ਨਾ ਲੜਦੇ। ਜੇਕਰ ਰੱਬ ਜਾਣੀ ਜਾਣ ਹੁੰਦਾ ਤਾਂ ਧਾਰਮਿਕ ਸਥਾਨਾਂ ਤੇ ਜਿੰਦਰੇ ਕਿਉਂ ਲੱਗਦੇ ਆ? ਆ ਕੋਰੋਨਾ ਦੇ ਵਿੱਚ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ, ਸਭ ਨੇ ਹੱਥ ਚੱਕਤੇ ਜੀ। ਖੈਰ, ਕਹਿੰਦੇ ਜੇ ਜਾਣੀ ਜਾਣ ਹੁੰਦਾ ਤਾਂ ਫਿਰ ਜਿੰਦਰੇ ਨਾ ਲੱਗਦੇ। ਸਾਡੇ ਤਾਂ ਇੱਥੇ ਕਈ ਪਾਵਰ ਆਫ ਸੇਲ ਤੇ ਵੀ ਚਲੇ ਜਾਂਦੇ ਧਾਰਮਿਕ ਸਥਾਨ। ਚਲੋ, ਜੇਕਰ ਰੱਬ ਪਿਛਲੇ ਜਨਮਾਂ ਦੀ ਸਜ਼ਾ ਅਗਲੇ ਜਨਮ ਵਿੱਚ ਦਿੰਦਾ ਹੈ ਤਾਂ ਸਮਝੋ ਰੱਬ ਬਦਲਾ ਲਊ ਭਾਵਨਾ ਰੱਖਦਾ ਹੈ। ਜੇ ਰੱਬ ਹੀ ਸਭ ਦਾ ਰਚਨਹਾਰ ਹੈ ਤਾਂ ਉਹ ਸਭ ਦਾ ਮਾਂ ਬਾਪ ਹੋਇਆ, ਫਿਰ ਉਹ ਆਪਣੇ ਬੱਚਿਆਂ ਨਾਲ ਭੇਦਭਾਵ ਕਿਉਂ ਕਰਦਾ ਭਾਈ? ਜੇਕਰ ਬਿੱਲੀ ਦੇ ਰਾਹ ਕੱਟਿਆ ਕੰਮ ਨਾ ਬਣਦਾ ਹੁੰਦਾ ਤਾਂ ਭਾਰਤੀਆਂ ਨੇ ਬਿੱਲੀਆਂ ਖਤਮ ਕਰ ਦੇਣੀਆਂ ਸੀ। ਤੁਹਾਨੂੰ ਪਤਾ ਇੰਡੀਆ ਨਾਲ ਜਿਹੜੇ ਉਹ ਬੜੇ ਇਸ ਪੱਖੋਂ ਪੱਕੇ ਨੇ, ਕਹਿੰਦੇ ਵੀ ਜਿਹੜਾ ਰਾਹ ਦੀ ਰੁਕਾਵਟ ਆ ਨਾ ਉਹ ਚੱਕ ਦੇਣੀ ਚਾਹੀਦੀ ਆ। ਅੱਜ ਕੱਲ੍ਹ ਤਾਂ ਕਹਿੰਦੇ ਸੋਧਾ ਲਾ ਦੇਣਾ ਚਾਹੀਦਾ, ਰਾਹ 'ਚ ਰੁਕਾਵਟ ਕੋਈ ਨਹੀਂ ਆਉਣੀ ਚਾਹੀਦੀ। ਜੇਕਰ ਬਿੱਲੀ ਦੇ ਰਾਹ ਕੱਟਿਆ ਕੰਮ ਨਾ ਬਣਦਾ ਹੁੰਦਾ ਤਾਂ ਭਾਰਤੀਆਂ ਨੇ ਬਿੱਲੀਆਂ ਖਤਮ ਕਰ ਦੇਣੀਆਂ ਸੀ। ਗੋਰਿਆਂ ਦੇ ਘਰਾਂ ਵਿੱਚ ਆਮ ਤੌਰ ਤੇ ਬਿੱਲੀਆਂ ਰੱਖੀਆਂ ਹੁੰਦੀਆਂ ਨੇ, ਉਹਨਾਂ ਦੇ ਕੰਮ ਤਾਂ ਕਦੇ ਰੁਕਦੇ ਨੀ। ਜੇਕਰ ਰੱਬ ਰਹਿਮ ਦਿਲ ਹੁੰਦਾ ਤਾਂ ਉਹ ਮਹਿਲਾ ਵਰਗੇ ਧਾਰਮਿਕ ਸਥਾਨਾਂ ਵਿੱਚ ਨਾ ਹੁੰਦਾ, ਜਦਕਿ ਉਸਦੀ ਔਲਾਦ ਝੋਪੜੀਆਂ ਵਿੱਚ ਰਹਿ ਰਹੀ ਹੈ। ਲਾਈ ਲੱਗ ਲੋਕ ਕਦੇ ਆਪਣੇ ਪੈਰਾਂ ਦੇ ਨਿਸ਼ਾਨ ਨਹੀਂ ਛੱਡਦੇ ਹੁੰਦੇ, ਕਿਉਂਕਿ ਉਹ ਤਾਂ ਹਮੇਸ਼ਾ ਦੂਜਿਆਂ ਦੇ ਪੈਰਾਂ ਦੇ ਨਿਸ਼ਾਨਾਂ ਤੇ ਤੁਰਦੇ ਆ। ਆਹ ਦੇਖੋ ਜੀ, ਆਹ ਗੱਲ ਕੀਤੀ ਆ, ਜਿਹੜੇ ਵੱਖਰੇ ਰਸਤਿਆਂ ਤੇ ਤੁਰਦੇ ਆ ਨਾ, ਉਹਨਾਂ ਚ ਸਮਰੱਥਾ ਹੁੰਦੀ ਆ, ਉਹ ਆਪਣਾ ਰਸਤਾ ਬਣਾਉਂਦੇ ਆ, ਉਹ ਵੱਖਰੀ ਤਰ੍ਹਾਂ ਸੋਚਦੇ ਆ, ਉਹਨਾਂ ਦੇ ਮਨ ਦੇ ਵਿੱਚ ਵੱਖਰੇ ਵਿਚਾਰ ਆਉਂਦੇ ਆ, ਉਹ ਸੋਚਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਆ। ਜਿਹੜੇ ਲਾਈ ਲੱਗ ਲੋਕ ਹੁੰਦੇ ਆ ਨਾ, ਉਹ ਉਸੇ ਤਰ੍ਹਾਂ ਹੀ ਸੋਚਦੇ ਆ ਜਿਵੇਂ ਬਹੁ ਗਿਣਤੀ ਸੋਚਦੀ ਆ। ਤੇ ਫਿਰ ਇਹ ਜਿਹੜੇ ਤਿਉਹਾਰਾਂ ਦੇ ਦਿਨ ਹੁੰਦੇ ਆ, ਜਿੱਥੇ ਸਾਡੀ ਜ਼ਿੰਦਗੀ ਚ ਰੰਗ ਭਰਦੇ ਆ, ਜਿੱਥੇ ਅਸੀਂ ਖੁਸ਼ ਹੁੰਦੇ ਆ, ਜਿੱਥੇ ਅਸੀਂ ਖਾਂਦੇ ਪੀਂਦੇ ਆ, ਕਲਕਾਰੀਆਂ ਮਾਰਦੇ ਆ, ਉੱਥੇ ਅਸੀਂ ਇਹ ਵੀ ਮੰਨ ਲਈਏ ਕਿ ਆਪਣਾ ਦਿਮਾਗ ਨਹੀਂ ਯੂਜ਼ ਕਰਦੇ, ਸਾਡੇ ਵਿੱਚ ਹਿੰਮਤ ਨਹੀਂ ਹੁੰਦੀ ਕਿ ਅਸੀਂ ਪੁਰਾਣੀਆਂ ਪਈਆਂ ਪਿਰਤਾਂ ਨੂੰ, ਪੁਰਾਣੀਆਂ ਧਾਰਨਾਵਾਂ ਨੂੰ ਅਸੀਂ ਚੈਲੰਜ ਕਰ ਦਈਏ। ਤੇ ਦੋਸਤੋ, ਇੱਕ ਸੱਚਾਈ ਇਹ ਆ ਬਈ, ਜਿੰਨਾ ਕੁ ਵੀ ਅਸੀਂ ਵਿਕਾਸ ਕੀਤਾ, ਜਿੰਨੀ ਕੁ ਵੀ ਅਸੀਂ ਸੋਹਣੀ ਜ਼ਿੰਦਗੀ ਜਿਉਂ ਰਹੇ ਹਾਂ, ਅਸੀਂ ਬਹੁ ਗਿਣਤੀ ਲੋਕਾਂ ਕਰਕੇ ਨਹੀਂ ਜਿਉਂ ਰਹੇ, ਅਸੀਂ ਲਾਈ ਲੱਗ ਲੋਕਾਂ ਕਰਕੇ ਨਹੀਂ ਜਿਉਂ ਰਹੇ, ਅਸੀਂ ਲਕੀਰ ਦੇ ਫਕੀਰ ਲੋਕਾਂ ਕਰਕੇ ਉਹ ਜ਼ਿੰਦਗੀ ਨਹੀਂ ਜਿਉਂ ਰਹੇ, ਬਲਕਿ ਅਸੀਂ ਉਹ ਕੁੱਝ ਚੰਦਕ ਲੋਕਾਂ ਕਰਕੇ ਸੋਹਣੀ ਜ਼ਿੰਦਗੀ ਜਿਉਂ ਰਹੇ ਹਾਂ, ਜਿਨ੍ਹਾਂ ਨੇ ਸਾਨੂੰ ਵੱਖਰੇ ਤਰ੍ਹਾਂ ਦੇ ਰਸਤੇ ਤੇ ਚੱਲਣਾ ਸਿਖਾਇਆ, ਜਿਨ੍ਹਾਂ ਨੇ ਸਾਨੂੰ ਸੋਚਣਾ ਸਿਖਾਇਆ, ਜਿਨ੍ਹਾਂ ਨੇ ਸਾਨੂੰ ਸੋਚਣ ਦੀ ਪ੍ਰਕਿਰਿਆ ਦੇ ਵਿੱਚ ਪਾਇਆ। ਇਹ ਬੜਾ ਅਹਿਮ ਨੁਕਤਾ ਹੁੰਦਾ। ਆਹ 10-15 ਦਿਨ 20 ਦਿਨ ਨਾ, ਜੇ ਅਸੀਂ ਇਕੱਲੀ ਇਕੱਲੀ ਗੱਲ ਤੇ ਕਿੰਤੂ ਕਰਨ ਲੱਗ ਜਾਈਏ, ਤਾਂ ਮੇਰਾ ਖਿਆਲ ਬਹੁਤੇ ਬਹੁ ਗਿਣਤੀ, ਜਿਹੜੀ ਵੱਡੀ ਬਹੁ ਗਿਣਤੀ ਆ ਲੋਕਾਂ ਦੀ, ਜਿਹੜੇ ਲਾਈ ਲੱਗਾਂ ਵਾਂਗੂ ਜ਼ਿੰਦਗੀ ਜਿਉਂਦੇ ਆ, ਉਹਨਾਂ ਕੋਲ ਜਵਾਬ ਤੱਕ ਹੁੰਦਾ ਨਹੀਂ, ਬਸ ਉਹ ਕਹਿੰਦੇ ਆ ਜੀ ਇਹ ਖਿਲਾਫ ਬੋਲਦੇ ਨੇ ਸਾਡੀ ਸੰਸਕ੍ਰਿਤੀ ਦੇ। ਉਹ ਕਿਹੜੀ ਸੰਸਕ੍ਰਿਤੀ ਤੁਹਾਡੀ? ਇਹ ਸੰਸਕ੍ਰਿਤੀ ਨੇ ਦਿੱਤਾ ਕੀ ਆ ਤੁਹਾਨੂੰ? ਬਸ ਆ ਮਹੀਨਾ ਕੁ 20 ਦਿਨ ਆਪਣੇ ਸਮੋਸੇ ਸਮਾਸੇ ਜੇ ਖਾ ਲੈਂਦੇ ਹੋ, ਢਿੱਡ ਢੁੱਡ ਭਰ ਲੈਂਦੇ ਹੋ, ਪਰ ਸੋਚਣ ਦੀ ਪ੍ਰਕਿਰਿਆ ਦੇ ਵਿੱਚ ਨਹੀਂ ਪੈਂਦੇ। ਅਸੀਂ ਪੁਰਾਣੀਆਂ ਧਾਰਨਾਵਾਂ ਨੂੰ, ਪੁਰਾਣੀਆਂ ਗੱਲਾਂ ਨੂੰ ਅਸੀਂ ਨਵੇਂ ਸਿਰੇ ਤੋਂ ਵਿਚਾਰ ਕੇ ਨਹੀਂ ਦੇਖਦੇ ਕਿ ਇਹ ਕਿਵੇਂ ਪੈਦਾ ਹੋਈਆਂ, ਕਿਵੇਂ ਮਨੁੱਖੀ ਸਭਿਅਤਾ ਦਾ ਹਿੱਸਾ ਬਣੀਆਂ। ਬਸ ਜਦੋਂ ਸੋਚਣਾ ਸ਼ੁਰੂ ਕਰ ਦਾਂਗੇ, ਫਿਰ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਬਦਲਣ ਲੱਗ ਜੂ। ਬਦਲਣ ਦਾ ਮਤਲਬ ਇਹ ਨਹੀਂ ਹੈ ਵੀ ਤਿਉਹਾਰ ਨਾ ਮਨਾਓ, ਮੈਂ ਤਾਂ ਕਹਿੰਦਾ ਰੱਜ ਕੇ ਮਨਾਓ ਜੀ, ਵਿਹਲ ਕੱਢੋ, ਹਰ ਰੋਜ਼ ਦੀ ਜ਼ਿੰਦਗੀ ਤੁਹਾਡੀ ਤਿਉਹਾਰਾਂ ਵਰਗੀ ਜ਼ਿੰਦਗੀ ਹੋਵੇ। ਪਰ ਤਿਉਹਾਰਾਂ ਤੋਂ ਪਾਸੇ ਵੀ ਬਹੁਤ ਕੁੱਝ ਪਿਆ। ਖੈਰ ਜੀ, ਆਪਣੀਆਂ ਗੱਲਾਂ ਇਸ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੀ, ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313,
4162131313, 7895-2068-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068-206-2068
ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ ਲਾਰਜ ਵੇਅਰ ਹਾਊਸ ਡਾਇਰੈਕਟ ਡਰਾਈਵਿੰਗ ਸਰਵਿਸ ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ KJS ਟਰਾਂਸਪੋਰਟ ਇੰਕ
ਕਾਲ ਕਰੋ 905-799-9500
9 0 5 7 8 9 9 5 0 0
KJS ਟਰਾਂਸਪੋਰਟ ਇੰਕ
321 ਓਰੈਂਡਾ ਰੋਡ ਬ੍ਰੈਂਟਨ
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ
ਬ੍ਰੈਂਪਟਨ ਦੇ ਸ਼ਾਪਰਸ ਵਰਲਡ ਤੇ ਸ਼ੈਲਡਨ ਕਾਲਜ ਦੇ ਕੋਲ ਆਉਣ ਵਾਲੇ ਸਮੇਂ ਚ ਬਹੁਤ ਸਾਰੇ ਨਵੇਂ ਪ੍ਰੋਜੈਕਟ ਆ ਰਹੇ ਨੇ ਹਾਈਵੇਜ਼ ਸਟੋਰਾਂ ਸਹੂਲਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਨੇੜੇ ਹੋਣ ਕਰਕੇ ਇਨਵੈਸਟਰ ਤੇ ਐਂਡ ਯੂਜ਼ਰ ਲਈ ਬੜੀ ਢੁਕਵੀਂ ਥਾਂ ਤੇ ਇੱਥੇ ਹੀ ਬਣ ਜਾ ਰਿਹਾ ਬ੍ਰੈਂਪਟਨ ਦਾ ਟੋਲੈਸਟ 40-story ਟਾਵਰ ਕੰਪਲੀਸ਼ਨ 2027 ਵਿੱਚ ਡਿਪੋਜ਼ਿਟ ਹੌਲੀ ਹੌਲੀ ਕਿਸ਼ਤਾਂ ਚ ਕੀਮਤਾਂ 5 ਲੱਖ ਤੋਂ ਸ਼ੁਰੂ ਪਹਿਲਾਂ ਵੀ ਅਸੀਂ ਆਪਣੇ ਬਾਇਰਸ ਨੂੰ ਇੱਥੇ ਨਵੇਂ ਪ੍ਰੋਜੈਕਟਸ ਵਿੱਚ ਸਭ ਤੋਂ ਵੱਧ ਯੂਨਿਟਾਂ ਵਾਜਬ ਕੀਮਤਾਂ ਤੇ ਬੁੱਕ ਕਰਵਾ ਕੇ ਦਿੱਤੀਆਂ ਨੇ ਆਪਣਾ ਮਨ ਪਾਉਂਦਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 647-384-36 6 4 7 3 0 0 8 4 3 6
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੈਕਿੰਗ ਵਿੱਚ ਆਪਣਾ ਤਜਰਬਾ ਹੈ
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ
ਸੈਕਿੰਡ ਮੋਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਓਪਰੇਟਰਸ ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ 401 exit 295 24 ਘੰਟੇ ਸਿਕਿਉਰਿਟੀ ਫੁੱਲ ਸਿਕਿਉਰਡ ਯਾਰਡ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20 647-273-2320
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ 57 ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ 57 ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ ਸਪ੍ਰੈਂਜ਼ਾ ਬੈਂਕਵੇਟ ਹਾਲ 510 ਡੀਅਰਹਰਸਟ ਡਰਾਈਵ ਬ੍ਰੈਂਪਟਨ ਕਾਲ ਕਰੋ 905-793-3458 905-793-3458
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਸੁਜੋਗ ਹੋਮਿਓਪੈਥਿਕ ਕਲੀਨਿਕ ਆਓ
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਅਰੈਂਸ ਸਟਰੀਟ 26 ਬ੍ਰੈਂਪਟਨ ਕਾਲ ਕਰੋ 647-856-2516
647-856-2516 Homeopathy for better health.
Appointmentally visit karo sujokhomeoclinic.com te.
ਇੱਕ ਵਾਰੀ ਫੇਰ ਨਿਗਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਔਰਾ ਕਿਚਨਸ ਵਾਲੇ ਨੰਬਰ ਔਰਾ ਕਿਚਨ ਦਾ 905-673-2872 ਬਹੁਤ ਸੋਹਣੀਆਂ ਕਮਾਲ ਦੀਆਂ ਕਿਚਨਸ ਬਣਾਉਂਦੇ ਨੇ ਕਸਟਮ ਬਿਲਟ ਕਿਚਨਸ ਖਾਸ ਮੁਹਾਰਤ ਆ ਉਹਨਾਂ ਨੂੰ ਜੀ ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਜੇ ਨਵਾਂ ਘਰ ਲਿਆ ਤੁਸੀਂ ਤੇ ਜਦੋਂ ਤੁਸੀਂ ਬਿਲਡਰ ਤੇ ਜਾਂਦੇ ਹੋ ਡੈਕੋਰ ਸੈਂਟਰ ਚੋਂ ਪੁੱਛਦਾ ਵੀ ਕਿਹੜੇ ਕਿਹੜੇ ਅਪਗ੍ਰੇਡ ਲੈਣੇ ਆ ਤੁਸੀਂ ਤਾਂ ਆਪਾਂ ਲਿਸਟ ਬਣਾ ਦਿੰਦੇ ਹਾਂ ਜੀ ਸਾਡੀ ਕਿਚਨ 'ਚ ਇਹੋ ਜਿਹਾ ਕਾਊਂਟਰ ਟੋਪ ਹੋਣਾ ਚਾਹੀਦਾ ਇਹੋ ਜਿਹੀਆਂ ਕੈਬਨਟ ਹੋਣੀਆਂ ਚਾਹੀਦੀਆਂ ਆਹ ਚਾਹੀਦਾ ਬਿੱਲ ਬਣ ਜਾਂਦਾ ਬਹੁਤ ਵੱਡਾ ਔਰਾ ਕਿਚਨ ਵਾਲੇ ਕਹਿੰਦੇ ਆ ਜੀ ਇਸ ਤਰ੍ਹਾਂ ਨਾ ਕਰੋ ਤੁਸੀਂ ਬਿਲਡਰ ਨੇ ਬੇਸਿਕ ਕਿਚਨ ਤਾਂ ਲਾ ਕੇ ਹੀ ਦੇਣੀ ਆ ਤੇ ਬੇਸਿਕ ਕਿਚਨ ਲਵਾ ਲਓ ਤੇ ਜਦੋਂ ਫਿਰ ਕਲੋਜ਼ਿੰਗ ਹੋ ਜਾਏ ਸਾਨੂੰ 10 ਦਿਨ ਦੇ ਦਿਓ ਕਹਿੰਦੇ ਅਸੀਂ ਬਹੁਤ ਸੋਹਣੀ ਜਿਹੀ ਕਿਚਨ ਆ ਜਿਹੜੀ ਉਹ ਲਾ ਦਾਂਗੇ ਤੇ ਫਿਰ ਬਜਟ ਵੀ ਦੇਖ ਲਓ ਬਿੱਲ ਵੀ ਦੇਖ ਲਓ ਸਾਡਾ ਕਿੰਨਾ ਤੇ ਬਿਲਡਰ ਦਾ ਕਿੰਨਾ ਵੈਸੇ ਵੀ ਜੇ ਰੈਨੋਵੇਸ਼ਨ ਕਰਾ ਰਹੇ ਹੋ ਤਾਂ ਲੱਗਦੇ ਹੱਥ ਕਿਚਨ ਨਵੀਂ ਬਣਾ ਦਿਓ ਜੇ ਕਿਤੇ ਬਾਈ ਚਾਂਸ ਘਰ ਵੇਚਣਾ ਪੈ ਜੇ ਤੇ ਕਿਚਨ ਤੇ ਲੱਗੇ ਹੋਏ ਵੈਸੇ ਵਿਅਰਥ ਨਹੀਂ ਜਾਂਦੇ ਜੀ ਘਰ ਵੀ ਠੀਕ ਪ੍ਰਾਈਸ ਤੇ ਵਧੀਆ ਪ੍ਰਾਈਸ ਤੇ ਵਿਕ ਜਾਂਦਾ ਤੇ ਵੈਸੇ ਵੀ ਨਵੀਂ ਬਣਾਈ ਹੋਈ ਕਿਚਨ ਆ ਜਿਹੜੀ ਸੋਹਣੀ ਲੱਗਦੀ ਆ ਬਹੁਤ ਸੋਹਣੇ ਤਰ੍ਹਾਂ ਦੀ ਫਿਨਿਸ਼ਿੰਗ ਕਰਦੇ ਨੇ ਕੁਆਲਿਟੀ ਵਾਲਾ ਸਮਾਨ ਵਰਤਦੇ ਨੇ ਔਰਾ ਕਿਚਨ ਵਾਲੇ ਇੱਕ ਲੋਕੇਸ਼ਨ ਹੈਮਿਲਟਨ ਦੇ ਵਿੱਚ ਆ ਇੱਕ ਮਿਸੀਸਾਗਾ ਦੇ ਵਿੱਚ ਡਿਕਸੀ ਡੈਰੀ ਏਰੀਆ ਦੇ ਵਿੱਚ ਆ ਤਾਲਮੇਲ ਕਰ ਲਿਓ ਜਦੋਂ ਵੀ ਕਿਚਨ ਬਣਾਉਣ ਦਾ ਖਿਆਲ ਮਨ ਦੇ ਵਿੱਚ ਆਵੇ ਤੇ 905-673-2872 ਤੇ ਔਰਾ ਕਿਚਨ ਨੂੰ ਕਾਲ ਕਰ ਲਿਓ ਪ੍ਰਦੀਪ ਗੋਇਲ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਫਿਰ ਕਰਦੇ ਨੇ 647-278-5003 ਪ੍ਰਦੀਪ ਗੋਇਲ ਦਾ ਨੰਬਰ ਹੈਗਾ ਨਵੇਂ ਆਏ ਹੋ ਜ਼ਰੂਰ ਕਾਲ ਕਰਿਓ ਤੁਸੀਂ ਪ੍ਰਦੀਪ ਗੋਇਲ ਨੂੰ ਜੇ ਤੁਸੀਂ ਇੱਥੇ ਰਹਿੰਦੇ ਹੀ ਹੋ ਪਹਿਲਾਂ ਕਾਫੀ ਸਾਲਾਂ ਤੋਂ ਕਿਸੇ ਇੰਸ਼ੋਰੈਂਸ ਕੰਪਨੀ ਤੋਂ ਇੰਸ਼ੋਰੈਂਸ ਕਰਾਈ ਹੈ ਤਾਂ ਫਿਰ ਤੁਸੀਂ ਇਹਨਾਂ ਤੋਂ ਨੋ ਓਬਲੀਗੇਸ਼ਨ ਕੋਟੇਸ਼ਨ ਲੈ ਕੇ ਦੇਖਿਓ ਜੀ ਹੁਣੇ ਹੀ ਇਹਨਾਂ ਨੂੰ ਫੋਨ ਕਰ ਲਿਓ ਤੁਸੀਂ ਦਿਨੇ ਕੋਟੇਸ਼ਨ ਲੈ ਲਿਓ ਇਹਨਾਂ ਤੋਂ ਤੇ ਤੁਸੀਂ ਵੇਖੋਗੇ ਜਿੰਨੀ ਇੰਸ਼ੋਰੈਂਸ ਤੁਸੀਂ ਭਰਦੇ ਹੋ ਤੇ ਇਹਨਾਂ ਦੀ ਕੋਟੇਸ਼ਨ ਦਾ ਫਰਕ ਦੇਖਿਓ ਤੁਹਾਡੇ $40-50-100 ਮਹੀਨੇ ਦੇ ਬਚ ਜਾਣਗੇ 647-278-5003 ਪ੍ਰਦੀਪ ਗੋਇਲ ਦਾ ਨੰਬਰ ਆ ਪ੍ਰਾਈਮ ਡਕਟ ਕਲੀਨਿੰਗ ਵਾਲੇ ਘਰ ਦੀਆਂ ਡਕਟਸ ਕਲੀਨਿੰਗ ਕਰਦੇ ਨੇ ਅੱਗੇ ਤਾਂ ਸਰਦੀਆਂ ਆ ਜਾਣੀਆਂ ਫਿਰ ਤੇ ਫਿਰ ਤੁਸੀਂ ਪਹਿਲਾਂ ਹੀ ਡਕਟ ਕਲੀਨਿੰਗ ਕਰਾ ਲਓ ਕਈ ਵਾਰੀ ਮੋਲਡ ਲੱਗੀ ਹੁੰਦੀ ਆ ਡਕਟਸ ਦੇ ਵਿੱਚ ਫੰਗਸ ਲੱਗੀ ਹੁੰਦੀ ਆ ਤੇ ਕਈ ਵਾਰੀ ਧੂੜ ਪਈ ਹੁੰਦੀ ਆ ਅੰਦਰ ਆਪਾਂ ਨੂੰ ਪਤਾ ਨਹੀਂ ਲੱਗਦਾ ਬਰੀਕ ਕਣ ਕਿਣਕੇ ਆ ਜਿਹੜੇ ਹਵਾ ਦੇ ਵਿੱਚ ਉਹ ਆ ਜਾਂਦੇ ਨੇ ਤੇ ਉਹ ਸਾਰਾ ਹੀ ਫਿਰ ਸਾਡੇ ਅੰਦਰ ਜਾਂਦੇ ਨੇ, ਸਕਿਨ ਦੀਆਂ ਪ੍ਰੋਬਲਮਸ ਵੀ ਆ ਜਾਂਦੀਆਂ। ਪ੍ਰਾਈਮ ਡਕਟ ਕਲੀਨਿੰਗ ਵਾਲੇ ਬਹੁਤ ਵਧੀਆ ਤਰੀਕੇ ਨਾਲ ਡਕਟ ਕਲੀਨਿੰਗ ਕਰਦੇ ਨੇ ਵਾਜਬ ਰੇਟਾਂ ਤੇ। 416-473-0336 ਪ੍ਰਾਈਮ ਡਕਟ ਕਲੀਨਿੰਗ ਵਾਲਾ ਦਾ ਨੰਬਰ ਆ, 416-473-0336। ਜੀ ਟੀ ਏ ਪੈਸਟ ਕੰਟਰੋਲ ਵਾਲੇ ਘਰਾਂ ਦੇ ਵਿੱਚੋਂ ਕੀੜੇ ਮਕੌੜੇ, ਮੱਕੜੀਆਂ, ਬੈੱਡ ਬੱਗਸ ਵਗੈਰਾ ਜੇ ਘਰੇ ਹੈਗੇ ਨੇ ਤਾਂ ਬਾਹਰ ਕੱਢ ਦਿੰਦੇ ਨੇ ਜੀ, ਟ੍ਰੀਟਮੈਂਟ ਕਰਦੇ ਨੇ, ਇੱਕ ਵਾਰੀ ਕੱਢ ਦਿੰਦੇ ਨੇ ਬਾਹਰ ਤੇ ਨਾਲੇ ਤੁਹਾਨੂੰ ਢੰਗ ਤਰੀਕੇ ਦੱਸ ਕੇ ਦਿੰਦੇ ਨੇ ਵੀ ਦੁਬਾਰਾ ਇਹ ਅੰਦਰ ਨਾ ਵੜ ਸਕਣ ਘਰ ਦੇ। ਜੀ ਟੀ ਏ ਪੈਸਟ ਕੰਟਰੋਲ ਵਾਲਿਆਂ ਦਾ ਨੰਬਰ 647-456-2727 ਹੈ, ਬੜੇ ਕਾਰਗਰ ਢੰਗ ਤਰੀਕੇ ਨੇ ਇਹਨਾਂ ਕੋਲੇ। ਜੇ ਤੁਹਾਡੇ ਘਰੇ ਇਹ ਕੀੜੇ ਮਕੌੜੇ, ਮੱਕੜੀਆਂ, ਬੈੱਡ ਬੱਗਸ ਹੈਗੇ ਨੇ, ਕਾਲ ਕਰੋ ਜੀ ਇਹਨਾਂ ਨੂੰ 647-456-2727। ਜੀ ਟੀ ਏ ਪੈਸਟ ਕੰਟਰੋਲ ਵਾਲਿਆਂ ਦਾ ਨੰਬਰ ਹੈਗਾ ਜੀ। ਕਾਫੀ ਸਾਰੀਆਂ ਗੱਲਾਂ ਆਪਾਂ ਕੀਤੀਆਂ ਨੇ, ਕੁਝ ਕੁ ਮਿੰਟ ਹੋਰ ਆਪਾਂ ਗੱਲਾਂ ਕਰਦੇ ਹਾਂ। ਕਈ ਬੰਦੇ ਕਹਿ ਦਿੰਦੇ ਨੇ ਜੀ ਬਾਕੀ ਧਰਮਾਂ ਦੀ ਤਾਂ ਨੁਕਤਾਚੀਨੀ ਹੋ ਜਾਂਦੀ ਹੈ, ਖਾਸ ਕਰਕੇ ਜਿਹੜੇ ਸਿੱਖ ਧਰਮ ਨਾਲ ਸੰਬੰਧਿਤ ਨੇ ਉਹ ਬਾਕੀਆਂ ਦੀ ਨੁਕਤਾਚੀਨੀ ਕਰਦੇ ਨੇ। ਜਦੋਂ ਉਹਨਾਂ ਦੇ ਆਪਦੇ ਧਰਮਾਂ ਚ ਕੁਝ ਲੋਕਾਂ ਦੀ ਨੁਕਤਾਚੀਨੀ ਦੀ ਗੱਲ ਆਉਂਦੀ ਹੈ ਫਿਰ ਉਹ ਕਹਿ ਦਿੰਦੇ ਜੀ ਸਾਡੇ ਤਾਂ ਵਿਸ਼ਵਾਸ ਨੇ, ਬਾਕੀਆਂ ਦੇ ਅੰਧ ਵਿਸ਼ਵਾਸ ਨੇ। ਨਿਹੰਗ ਸਿੰਘਾਂ ਵਾਲੇ ਹਨ ਪਿੱਛੇ ਜੇ ਗੱਲ ਚੱਲੀ ਆ ਨਾ, ਅੱਜ ਫੇਰ ਕਰਾਂਗੇ ਥੋੜੀ ਜੀ ਆਪਾਂ। ਬਹੁਤ ਬਹੁਤ ਸਮਿਆਂ ਤੋਂ ਨਿਹੰਗ ਸਿੰਘਾਂ ਬਾਰੇ ਕੋਈ ਬੋਲਦਾ ਨੀ, ਜੇ ਕੋਈ ਬੋਲਦਾ ਨਾ ਤੇ ਹੁਣ ਤਾਂ ਲੋਕ ਬੋਲਣ ਲੱਗ ਗਏ ਇਹਨਾਂ ਦੀ ਕਾਰਵਾਈਆਂ ਕਰਕੇ, ਪਰ ਕਿਉਂਕਿ ਇਹਨਾਂ ਦੇ ਧਾਰਮਿਕ ਚਿੰਨ ਪਾਏ ਹੁੰਦੇ ਨੇ ਤੇ ਸਿੱਖ ਫਲਸਫੇ ਦੇ ਵਿੱਚ ਧਾਰਮਿਕ ਚਿੰਨਾਂ ਦੀ ਜਿਹੜੀ ਨਿਰਾਰਥਿਕਤਾ ਬਈ ਉਹ ਬਾਕੀਆਂ ਦੇ ਉਹਨਾਂ ਦੀ ਤਾਂ ਨੁਕਤਾਚੀਨੀ ਬਹੁਤ ਕੀਤੀ ਗਈ ਆ ਤੇ ਪਰ ਜਿਹੜੇ ਸਿੱਖ ਧਰਮ ਦੇ ਵਿੱਚ ਧਾਰਮਿਕ ਚਿੰਨ ਪਾ ਕੇ ਪੁੱਠੇ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ਼ ਬੋਲਦਾ ਕੋਈ ਨੀ। ਹੁਣ ਇਹ ਦੇਖੋ ਜੀ ਢਿੰਗ ਸਿੰਘ ਨੇ ਜਿਹੜੇ ਵੱਡੇ ਵੱਡੇ ਵਰਸੇ ਚੱਕੇ ਹੁੰਦੇ ਨੇ, ਬੰਦੂਕਾਂ ਫੜੀਆਂ ਹੁੰਦੀਆਂ, ਆਮ ਬੰਦਾ ਤਾਂ ਇਹਨਾਂ ਦੀ ਪੂਰੀ ਦੀ ਪੂਰੀ ਸਲਤਨਤ ਆ, ਗੁੰਡਾਗਰਦੀ ਚੱਲਦੀ ਆ ਇਹਨਾਂ ਦੀ, ਇੱਥੇ ਇਹਨਾਂ ਦੇ ਬਹੁਤ ਵੱਡੇ ਹਮਾਇਤੀ ਨੇ। ਜੇ ਮਾੜੀ ਜੀ ਕੋਈ ਗੱਲ ਕਰੇ ਨਾ ਕਹਿਣਗੇ ਜੀ ਇਹ ਤਾਂ ਗੁਰੂ ਦੇ ਸਿੰਘ ਨੇ, ਲਾਡਲੀਆਂ ਫੌਜਾਂ ਨੇ। ਇਹ ਲਾਡਲੀਆਂ ਫੌਜਾਂ ਜਦੋਂ 6-6 ਫੁੱਟ ਦੇ ਉਹ ਘੋਟਣੇ ਲੈ ਕੇ ਸੁੱਖਾ ਪੀਂਦੀਆਂ ਨੇ ਉਦੋਂ ਕੋਈ ਨੀ ਬੋਲਦਾ, ਫਿਰ ਕਹਿਣਗੇ ਨੀ ਇਹ ਤਾਂ ਲਾਡ ਕਰਦੇ ਨੇ, ਪੁੱਛਣ ਦੀ ਕੋਈ ਹਿੰਮਤ ਹੈ ਨੀ ਰੱਖਦਾ। ਕਹਿੰਦੇ ਜੀ ਇਹਨਾਂ ਦੀ ਦੇਣ ਬੜੀ ਆ। ਇੱਕ ਦਿਨ ਆਪਾਂ ਪਹਿਲਾਂ ਬਕਾਇਦਾ ਗੱਲ ਕਰਕੇ ਗਏ ਸੀ, ਠੀਕ ਆ ਕਿਸੇ ਵੇਲੇ ਦੇਣ ਹੋਊਗੀ ਆ, ਪਰ ਪਿਛਲੇ 100 ਸਾਲਾਂ ਦੇ ਵਿੱਚ ਇਹਨਾਂ ਦੀ ਦੇਣ ਆ ਜਿਹੜੀ ਉਹ ਥੋੜੀ ਜੀ, ਸਾਡੇ ਇੱਕ ਮਿੱਤਰ ਨੇ ਜੀ ਉਹਨਾਂ ਨੇ ਸਮਰਜੀਤ ਸਿੰਘ ਆਜ਼ਾਦ, ਉਹਨਾਂ ਨੇ ਇਹਨਾਂ ਦੀ ਦੇਣ ਗਣਾਈ ਆ ਥੋੜੀ ਜੀ, ਦੇਖ ਲਿਓ। ਖਾਸ ਕਰਕੇ ਜਿਹੜੇ ਬਹੁਤ ਵੱਡੇ ਸ਼ਰਧਾਲੂ ਨੇ ਨਾ, ਜਿਹੜੇ ਕਹਿੰਦੇ ਨੇ ਜੀ ਧਾਰਮਿਕ ਚਿੰਨ ਪਾ ਕੇ ਕੋਈ ਗਲਤ ਕੰਮ ਨੀ ਕਰ ਸਕਦਾ, ਤੇ ਇਹ ਤਾਂ ਜੀ ਕਹਿਣਗੇ ਰੱਬ ਨੂੰ ਪ੍ਰਣਾਏ ਹੋਏ ਨੇ, ਇਹ ਤਾਂ ਲਾਡਲੀਆਂ ਫੌਜਾਂ। ਦੇਖੋ ਜੀ ਜਦੋਂ ਗੁਰਦੁਆਰਿਆਂ ਨੂੰ 1920 ਤੋਂ ਲੈ ਕੇ 1924 ਵਿੱਚ ਆਜ਼ਾਦ ਕਰਾਉਣ ਲਈ ਅਕਾਲੀਆਂ ਨੇ ਮੋਰਚੇ ਲਾਏ ਤਾਂ ਫਿਰ ਜਿਹੜੇ ਇਹ ਨਿਹੰਗ ਸੀ ਇਹਨਾਂ ਦਾ ਕੋਈ ਯੋਗਦਾਨ ਨਹੀਂ ਸੀ। ਗਦਰ ਲਹਿਰ, ਇੰਨੇ ਗਦਰੀ ਬਾਬਿਆਂ ਨੇ ਕੁਰਬਾਨੀਆਂ ਦਿੱਤੀਆਂ, ਕਿਤੇ ਕੋਈ ਮਤਲਬ ਆਪਦੇ ਆਪ ਕੋਈ ਨਿਹੰਗ ਬਿਰਲਾ ਟਾਵਾਂ ਤਾਂ ਦਿਸ ਗਿਆ, ਪਰ ਨਿਹੰਗਾਂ ਦੀ ਜਿੱਡੀ ਵੱਡੀ ਬਹੁਤ ਵੱਡੀ ਗਿਣਤੀ ਹੈ, ਕਹਿੰਦੇ ਅਸੀਂ ਜ਼ੁਲਮ ਖਿਲਾਫ਼ ਲੜਦੇ ਹਾਂ ਤੇ ਇਹ ਤਾਂ ਕਿਤੇ ਦਿਸੇ ਨੀ ਜੀ। ਬੱਬਰ ਅਕਾਲੀ ਲਹਿਰ ਦੇ ਵਿੱਚ ਇਹਨਾਂ ਦਾ ਕੋਈ ਯੋਗਦਾਨ ਨਹੀਂ ਸੀ, ਦੇਸ਼ ਦੀ ਆਜ਼ਾਦੀ ਹਾਸਲ ਕਰਨ ਦੇ ਵਿੱਚ ਨਿਹੰਗ ਸਿੰਘਾਂ ਦਾ ਕੋਈ ਯੋਗਦਾਨ ਨਹੀਂ ਸੀ। 1947 ਚ ਫਿਰਕੂ ਦੰਗਿਆਂ ਬਾਰੇ ਇਹਨਾਂ ਨੇ ਕੀ ਸਟੈਂਡ ਲਿਆ ਜੀ, ਇੱਧਰ ਜਿਹੜਾ ਵੈਸਟ ਪਾਕਿਸਤਾਨ ਸੀਗਾ, ਜਿਹੜਾ ਵੈਸਟ ਪੰਜਾਬ ਸੀ ਜਿਹੜਾ ਪਾਕਿਸਤਾਨ ਵਾਲੇ ਪਾਸੇ ਸੀਗਾ, ਉੱਧਰ ਹਿੰਦੂਆਂ ਤੇ ਸਿੱਖਾਂ ਦੀਆਂ ਲੜਕੀਆਂ ਜਿਹੜੀਆਂ ਉਹਨਾਂ ਨਾਲ ਕੀ ਕੁਝ ਹੋਇਆ, ਕਤਲ ਕੀਤਾ ਗਿਆ, ਉਦੋਂ ਕੀ ਸਟੈਂਡ ਲਿਆ, ਤੇ ਸਾਡੇ ਵਾਲੇ ਪਾਸੇ ਇੱਧਰ ਈਸਟ ਪੰਜਾਬ ਵਾਲੇ ਪਾਸੇ ਮੁਸਲਮਾਨਾਂ ਦੀਆਂ ਲੜਕੀਆਂ ਨਾਲ, ਧੀਆਂ ਭੈਣਾਂ ਨਾਲ ਕੀ ਹੋਇਆ? ਨਿਹੰਗ ਸਿੰਘਾਂ ਨੇ ਕੋਈ ਸਟੈਂਡ ਲਿਆ? ਬਿਲਕੁਲ ਨਹੀਂ ਲਿਆ, ਵਰਸੇ ਬੁਰਸੇ ਸਾਂਭ ਕੇ ਰੱਖੇ ਹੋਏ ਸੀ ਜੀ, ਸਗੋਂ ਇਹਨਾਂ ਨੇ ਉਲਟਾ ਉਹਦੇ 'ਚ ਹਿੱਸਾ ਪਾਇਆ ਕਈ ਥਾਵਾਂ ਤੇ, ਪੰਜਾਬੀ ਸੂਬਾ ਹਾਸਲ ਕਰਨ ਲਈ ਕੱਖ ਯੋਗਦਾਨ ਨਹੀਂ ਪਾਇਆ ਕਹਿੰਦੇ ਆ ਜੀ। 1955 ਵਿੱਚ ਸਿੱਖ ਐਜੀਟੇਸ਼ਨ ਸਮੇਂ ਪੁਲਿਸ ਨੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਅੰਦਰ ਜਬਰੀ ਕਬਜ਼ਾ ਕਰਕੇ ਲਾਠੀ ਗੋਲੀ ਨਾਲ ਸੈਂਕੜੇ ਸਿੱਖਾਂ ਨੂੰ ਜ਼ਖਮੀ ਤੇ ਸ਼ਹੀਦ ਕੀਤਾ। ਉਹਨਾਂ ਦੀ ਰੱਖਿਆ ਕਰਨ ਲਈ ਨਿਹੰਗ ਸਿੰਘ ਜਥੇਬੰਦੀਆਂ ਨੇ ਕੋਈ ਰੋਲ ਅਦਾ ਕੀਤਾ? ਕੋਈ ਨਹੀਂ ਜੀ। ਜੂਨ 1984 ਵਿੱਚ ਬਲੂ ਸਟਾਰ ਫੌਜੀ ਅਪਰੇਸ਼ਨ ਸਮੇਂ ਸੈਂਕੜੇ ਸਿੱਖ ਸ਼ਰਧਾਲੂ ਮਾਰੇ ਗਏ, ਅਕਾਲ ਤਖ਼ਤ ਆ ਜਿਹੜਾ ਹਟਾ ਦਿੱਤਾ ਗਿਆ, ਤੇ ਫਿਰ ਨਿਹੰਗ ਸਿੰਘ ਕਿੱਥੇ ਸੀ ਜੀ? ਉਲਟਾ ਬੁੱਢਾ ਦਲ ਦੇ ਜਿਹੜੇ ਮੁਖੀ ਸੀ ਸੰਤਾ ਸਿੰਘ ਜੀ, ਉਹਨਾਂ ਨੇ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਖੰਡਿਤ ਹੋਏ ਅਕਾਲ ਤਖ਼ਤ ਦੀ ਕਾਰ ਸੇਵਾ ਕੀਤੀ, ਬਾਅਦ ਵਿੱਚ ਇਹਨੂੰ ਢਾ ਕੇ SGBC ਨੇ ਮੁੜ ਸਾਰੀ ਕੀਤੀ। ਸੰਤਾ ਸਿੰਘ ਨੂੰ ਬਾਅਦ ਦੇ ਵਿੱਚ ਪੰਥ ਚੋਂ ਛੇਕਿਆ, ਪਰ ਪਹਿਲਾਂ ਨਿਹੰਗ ਸਿੰਘ ਕਿੱਥੇ ਸੀ ਕਿਸੇ ਨੂੰ ਕੋਈ ਪਤਾ ਨਹੀਂ। ਦਿੱਲੀ ਵਿੱਚ ਹੋਏ ਕਤਲੇਆਮ ਸਮੇਂ ਇਹਨਾਂ ਵੱਲੋਂ, ਨਿਹੰਗਾਂ ਵੱਲੋਂ ਕੋਈ ਵੀ ਅਹਿਮ ਰੋਲ ਅਦਾ ਨਹੀਂ ਕੀਤਾ ਗਿਆ। ਕੋਟਕਪੂਰੇ ਤੇ ਬਰਗਾੜੀ ਚਾ ਪਿੱਛੇ ਜੇ ਬੇਅਦਬੀਆਂ